ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਈਆਂ ਮਹਿਮਾਈ ਪੈਂਦੀਆਂ ਨੇ ਬਿਲਕੁਲ ਪਹਾੜ ਮੁਸੀਬਤਾਂ ਦੇ ਰਹੀਆਂ ਸਾਡੀਆਂ ਸਾਨੂੰ ਚੜੀ ਕੁਮਾਰੀ ਸ਼ਹਾਦਤਾਂ ਦੀ ਉੱਤੇ ਸੂਲੀ ਦੇ ਕਦੇ ਨਾ ਲੈਂਦੀਆਂ ਨੇ ਸੂਲੀ ਉੱਤੇ ਵੀ ਕਦੇ ਨਾ ਲੈਂਦੀਆਂ ਨੇ
ਜਦੋਂ
ਕੀਤਾ ਕਦੇ ਮੈਂ ਖਾਨ ਸੇ ਦੀ ਚਰਨੀ ਕਲਾ ਹੋਵੇ ਖਾਸ ਰਾਜ ਖਾਨ ਸੇ ਦਾ
ਤੇਰਾ ਹੋਵੇ ਸੱਚਾ ਤੇਰੇ ਭਾਣੇ ਸਰਬੱਤ ਦਾ ਪਾਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਪਾਲਾ ਹੋਵੇ
ਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਗੁਰੂ ਕੀ ਸੰਗਤ ਆਓ ਸਭ ਤੋਂ ਪਹਿਲੋਂ ਰਸਨਾ ਪਵਿੱਤਰ ਕਰੀਏ ਸਾਹਿਬਾਂ ਦੇ ਚਰਨਾਂ ਸ਼ੀਸ ਨਵਾਈਏ ਤੇ ਗੱਜ ਕੇ ਆਖੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਿੱਖ ਦੀ ਆਤਮਾ ਹੈ, ਇਤਿਹਾਸ ਸਿੱਖੀ ਦਾ ਸਰੀਰ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਸਲੇਟ ਦੇ ਕੱਚੇ ਅੱਖਰਾਂ ਤਰ੍ਹਾਂ ਸਦਾ ਵੀ ਮਿਟ ਜਾਇਆ ਕਰਦੀਆਂ। ਧੰਤਾ ਦੇ ਜੋਗ ਜੋ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਸੁਣਨ ਵਾਸਤੇ ਰੋਜ਼ ਸਵੇਰੇ ਸ਼ਾਮ ਸੰਗਤ ਕਰਦੇ ਜੀ, ਮੈਂ ਤੁਹਾਡੇ ਸਾਹਮਣੇ ਅੱਜ ਉਹ ਇਤਿਹਾਸ ਰੱਖਣ ਲੱਗਾ ਜਿਹੜਾ ਵੀਰ ਰਸ ਦੇ ਨਾਲ ਭਰਪੂਰ ਹੋਏਗਾ। ਜਿੰਨੇ ਵੀ ਦੁਨੀਆਂ ਦੇ ਮਹਾਨ ਆਦਮੀ ਹੋਏ ਨਾ ਉਹ ਸ਼ਾਹੀ ਮਹਿਲਾਂ ਚ ਨਹੀਂ ਪੈਦਾ ਹੋਏ, ਉਹ ਗਰੀਬਾਂ ਦੀਆਂ ਕੁੱਲੀਆਂ ਵਿੱਚ ਪੈਦਾ ਹੋਏ ਆ। ਬੋਨਾਪਾਰਟ, ਨੈਪੋਲੀਅਨ, ਸ਼ਿਵਾਜੀ ਮਰਾਠਾ, ਹਰੀ ਸਿੰਘ ਨਲੂਆ ਇਹ ਗਰੀਬਾਂ ਦੇ ਘਰ ਵਿੱਚ ਪੈਦਾ ਹੋਏ, ਗੁਮਨਾਮ ਘਰਾਣਿਆਂ ਵਿੱਚ ਪੈਦਾ ਹੋਏ ਆ। ਤੇ ਇਹੋ ਜਿਹੇ ਉਹਨਾਂ ਕਾਰਨਾਮੇ ਕੀਤੇ ਕਿ ਜਿਹੜਾ ਦੁਨੀਆਂ ਉੱਤੇ ਆਪਣਾ ਜਿਉਣ ਜੋਗਾ ਨਾਂ ਛੱਡ ਗਏ। 1791 ਦੀ ਸਨ ਵਿੱਚ ਗੁਜਰਾਂਵਾਲੀ ਦੀ ਧਰਤੀ ਤੇ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਉਹਦੇ ਮਾਪਿਆਂ ਨੇ ਹਰੀ ਸਿੰਘ ਰੱਖਿਆ। ਹਰੀ ਸਿੰਘ ਅਜੇ 7-8 ਸਾਲ ਦਾ ਸੀ ਜਦੋਂ ਉਹਦਾ ਪਿਤਾ ਚਲਾਣਾ ਕਰ ਗਿਆ। ਉਹਦੀ ਮਾਤਾ ਧਰਮ ਕੌਰ ਨੇ ਉਹਨੂੰ ਆਪਣੇ ਪੇਕੇ ਘਰ ਵਿੱਚ ਲੈ ਗਈ। ਉੱਥੇ 7-8 ਵਰੇ ਮਾਮਿਆਂ ਦੀ ਦੇਖ ਰੇਖ ਹੇਠਾਂ ਪਲਦਾ ਰਿਹਾ। ਗੁਰਮੁਖੀ, ਪੰਜਾਬੀ, ਦੇਵਨਾਗਰੀ ਤਮਾਮ ਬੋਲੀਆਂ ਉਹਨੇ ਸਿੱਖੀਆਂ। ਸ਼ਸਤਰ ਵਿਦਿਆ ਮੈਂ ਆਪਣੇ ਮਾਮਿਆਂ ਕੋਲ ਰਹਿ ਕੇ ਸਿੱਖੀ। ਇੱਧਰ ਜਦੋਂ ਬਸੰਤੀ ਰੁੱਤ ਆਉਂਦੀ ਹੈ ਨਾ, ਅੱਜ ਕੱਲ ਤੇ ਮੁੰਡੇ ਜਦੋਂ ਬਸੰਤੀ ਰੁੱਤ ਆਉਂਦੀ ਹੈ ਕੋਠੇ ਤੇ ਚੜ੍ਹ ਕੇ ਪਤੰਗ ਡਾਉਂਦੇ ਹੈ ਨਾ, ਪਰ ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਇੱਕ ਬਸੰਤੀ ਦਰਬਾਰ ਲਾਇਆ ਕਰਦਾ ਸੀ ਤੇ ਜਿਹਦੇ ਵਿੱਚ ਪੰਜਾਬ ਦੇ ਵੱਡੇ ਵੱਡੇ ਲੋਕਾਂ ਨੂੰ ਸੱਦ ਕੇ ਤੇ ਸੂਰਮਿਆਂ ਯੋਧਿਆਂ ਦੇ ਜੰਗੀ ਕਰਤ ਵੇਖਿਆ ਕਰਦਾ ਸੀ। ਹਰੀ ਸਿੰਘ ਦਾ ਮਾਮਾ ਇਹਨੂੰ ਬਸੰਤੀ ਦਰਬਾਰ ਦੇ ਵਿੱਚ ਲੈ ਗਿਆ। ਇੱਥੇ ਇਹਨੇ ਇਹੋ ਜਿਹੇ ਜੰਗੀ ਕਰਤ ਵਿਖਾਏ ਇੱਥੋਂ ਤੱਕ ਕਿ ਇੱਕ ਬੰਦੇ ਨੂੰ ਧਰਤੀ ਦੀ ਛਾਤੀ ਤੇ ਲੰਮਿਆਂ ਪਾ ਕੇ ਉਹਦੀ ਛਾਤੀ ਉੱਤੇ ਨਿੰਬੂ ਰੱਖ ਕੇ ਅੱਖਾਂ ਤੇ ਪੱਟੀ ਬੰਨ੍ਹ ਕੇ ਹੱਥ ਵਿੱਚ ਤਲਵਾਰ ਫੜ ਕੇ ਜਦੋਂ ਪਲਾਥਾ ਖੇਡ ਦਾ ਕੋਲ ਆਇਆ ਨਾ ਉਹਨੇ ਨਿੰਬੂ ਦੇ 2 ਟੋਟੇ ਕਰਕੇ ਰੱਖ ਦਿੱਤੇ। ਪਰ ਜਿਹੜਾ ਬੰਦਾ ਧਰਤੀ ਤੇ ਲੁੱਟਿਆ ਸੀ ਨਾ ਉਹਨਾਂ ਨੂੰ ਉਹਨੂੰ ਜਰਾ ਜਿੰਨੀ ਉਹਨੇ ਆਸ ਨਹੀਂ ਆਉਣ ਦਿੱਤੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਦੇਖ ਲਿਆ, ਉਹਦੀ ਦੂਰ ਅੰਦੇਸ਼ੀ ਅੱਖ ਨੇ ਦੇਖ ਲਿਆ ਕਿ ਇਹ ਬੱਚਾ ਹੋਣਹਾਰ ਹੋਏਗਾ। ਉਹਨੇ ਉਹਨੂੰ ਆਪਣੇ ਅਹਿਲਕਾਰਾਂ ਦੇ ਵਿੱਚ ਭਰਤੀ ਕਰ ਲਿਆ। ਹਰੀ ਸਿੰਘ ਦਾ ਨਾਮ ਪੂਰੀ ਕੌਮ ਜਾਣਦੀ ਆ, ਪਰ ਉਹਨੂੰ ਨਲੂਆ ਕਿਉਂ ਆਉਂਦੇ ਸੀ ਇਹ ਬਹੁਤ ਘੱਟ ਬੰਦਿਆਂ ਨੇ ਜਾਣਿਆ। ਨਲੂਆ ਉਹਦੀ ਕੋਈ ਗੋਤ ਨਹੀਂ ਸੀ। ਉੱਪਰ ਗੋਤ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰੋਂ ਪੈਦਾ ਹੋਇਆ। ਜਿਸ ਤਰ੍ਹਾਂ ਕੁਦਰਤ ਕਈਆਂ ਨੂੰ ਏਡੇ ਖੂਬਸੂਰਤ ਬਣਾ ਦਿੰਦੀ ਆ, ਕਈਆਂ ਨੂੰ ਏਡੇ ਜਵਾਨ ਬਣਾ ਦਿੰਦੀ ਆ ਵੀ ਉਹ ਨਿਰੇ ਘਿਓ ਖਾ ਕੇ ਨਹੀਂ ਪਲੇ ਹੁੰਦੇ। ਹਿਮਾਚਲ ਵਿੱਚ ਕੋਈ ਬਹੁਤੀ ਖੁਰਾਕ ਨਹੀਂ ਗੀ। ਜਦੋਂ ਆਪਾਂ ਅੰਮ੍ਰਿਤਸਰ ਤੋਂ ਮਹਿਤੇ ਵਾਲੀ ਸੜਕ ਤੇ ਆਉਂਦੇ ਹਾਂ ਉੱਥੇ ਇੱਕ ਬੇਲ ਸਾਹਿਬ ਗੁਰਦੁਆਰਾ ਹੈ। ਉੱਥੋਂ ਦੇ ਮਹਾਂਪੁਰਸ਼ ਦਾ ਪੰਜਾਬ ਦੇ ਪਹਿਲਵਾਨਾਂ ਨਾਲ ਬੜਾ ਪਿਆਰ ਹੈ। ਉਹਨਾਂ 4 ਕਬੱਡੀ ਦੀਆਂ ਟੀਮਾਂ ਮੰਗਾਈਆਂ, 2 ਟੀਮਾਂ ਚੋਣਵੀਆਂ ਉਹਨਾਂ ਚੁਣ ਕੇ ਕਬੱਡੀ ਕਰਾਈ। ਉਹ ਆਉਂਦੇ ਆਉਂਦੇ ਇੱਕ ਜਲੰਧਰ ਤੋਂ ਬਾਡੀ ਬਿਲਡਰ ਲਾਏ ਜਿਹਦਾ ਸਰੀਰ 7 ਫੁੱਟ ਤੇ 3 ਇੰਚ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਵੱਡਾ ਵਾ ਤੇ ਵੇਖਣ ਨੂੰ ਐ ਲੱਗਦਾ ਵੀ ਜਿਸ ਤਰ੍ਹਾਂ ਕਿਸੇ ਤਕੜੇ ਹਾਥੀ ਦਾ ਬੱਚਾ ਹੋਵੇ। ਆਮ ਬੰਦੇ ਉਹਦੀ ਕੱਛ ਵਿੱਚ ਆਉਂਦੇ ਆ। ਹੁਣ ਹਿਮਾਚਲ ਵਿੱਚ ਕੋਈ ਬਹੁਤੀ ਖੁਰਾਕ ਨਹੀਂ। ਪੰਜਾਬ ਦਾ ਆਈ ਜੀ ਭੁੱਲਰ ਉੱਥੋਂ ਕਿਤੇ ਲੰਘ ਰਿਹਾ ਸੀ ਤੇ ਉਹ ਬੰਦਾ ਇੱਕ ਹੋਟਲ ਤੇ ਚਾਹ ਪਿਉਣ ਡਿਆ ਸੀ। ਜਦੋਂ ਉਸ ਭੁੱਲਰ ਨੇ ਵੇਖਿਆ ਉਹਨੇ ਆਖਿਆ ਉਹ ਥੰਮ ਜਿੱਦਾਂ ਬੰਦਾ, ਉਹਨੇ ਹੋਟਲ ਵਾਲੇ ਨੂੰ ਪੁੱਛਿਆ ਹੋਇਆ ਆਹ ਬੰਦਾ ਕਿੱਥੋਂ ਲੱਭਾਈ। ਉਹਨੇ ਆਖਿਆ ਮਹਾਰਾਜ ਘਰੇ ਰੱਜਦਾ ਨਹੀਂ ਸੀ ਤੇ ਇੱਥੇ ਸਿਰਫ ਇਹਨੂੰ ਰੋਟੀ ਦਿੰਦੇ ਹਾਂ।
ਹੁਣ ਏਦਾਂ ਬੰਦਾ ਰਜਾਉਣਾ ਕਿਤੇ ਸੌਖਾ ਥੋੜਾ। ਉਹਨੇ ਆਈ ਜੀ ਭੁੱਲਰ ਨੇ ਆਪਣੀ ਕਾਰ ਚ ਬਿਠਾਇਆ ਤੇ ਉਹਨੂੰ ਸਿੱਧਾ ਲਿਆ ਕੇ ਅਹੁਦਾ ਭਰਤੀ ਕਰਤਾ। ਉਹਨੇ ਆਖਿਆ ਵੀ ਇੱਥੇ ਸਰਕਾਰੀ ਰਾਸ਼ਨੀ ਜਿੰਨਾ ਮਰਜ਼ੀ ਜੀ ਕਰਦਾ ਛਕਿਆ ਕਰ। ਅੱਜ ਉਹ ਪੰਜਾਬ ਦਾ ਚੈਂਪੀਅਨ ਕਹਾਉਂਦਾ ਜਿਹਨੂੰ ਆਹ ਮੁੰਡੇ ਰੈਸਲਿੰਗ ਵੇਖਣ ਵਾਲੇ ਖਲੀ ਜਾਂਦੇ ਖਲੀ। ਆਹ ਪਿਛਲੇ ਦਿਨ ਉਹ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵੀ ਗਿਆ ਸੀ ਤੇ ਕਈ ਮੁੰਡੇ ਉਹਦੀ ਕਾਰ ਦੇ ਮਗਰ ਹੀ ਭੱਜੇ ਭੱਜੇ ਜਾਣ। ਏਡਾ ਉਹ ਜਵਾਨ ਬੰਦਾ, ਕੁਦਰਤ ਦਾ ਕੋਈ ਪਤਾ ਨੀ ਉਹਦੇ ਕ੍ਰਿਸ਼ਮੇ ਦਾ, ਉਹ ਕੀ ਦੌਲਤ ਨਾਲ ਕਿਸੇ ਨੂੰ ਵੰਡਦੀ ਆ। ਨਾਮ ਆਪਾਂ ਗੱਲ ਹਰੀ ਸਿੰਘ ਦੀ ਕਰ ਰਹੇ ਸਾਂ, ਜਦੋਂ ਉਹਨੇ ਬਸੰਤੀ ਦਰਬਾਰ ਲਾਹੌਰ ਵਿੱਚ ਕਰਾਇਆ ਨਾ ਸ਼ੇਰੇ ਪੰਜਾਬ ਨੇ, ਉਹ ਭਾਰ ਚੁੱਕਣਾ, ਛਾਲ ਮਾਰਨੀ, ਰੱਸਾ ਖਿੱਚਣਾ, ਜੰਗੀ ਕਰਤਵ ਵੇਖਣੇ, ਇਹ ਸਾਰਿਆਂ ਦੇ ਵਿੱਚ ਜਿਹੜਾ ਹਰੀ ਸਿੰਘ ਨਲੂਆ ਸੀ ਨਾ, ਸਭ ਤੋਂ ਅੱਗੇ ਨਿਕਲ ਗਿਆ। ਸ਼ੇਰੇ ਪੰਜਾਬ ਨੇ ਇਹਨੂੰ ਆਪਣਾ ਬਾਡੀ ਗਾਰਡ ਰੱਖ ਲਿਆ। ਬਾਡੀ ਗਾਰਡ ਅੰਗ ਰਕਸ਼ਿਸ਼ ਨੂੰ ਆਉਂਦੇ ਆ। ਅਚਾਨਕ ਸ਼ੇਰੇ ਪੰਜਾਬ ਸ਼ਿਕਾਰ ਨੂੰ ਚੜਿਆ, ਉਦੋਂ ਨਾਲ ਉਹਦੇ ਇੱਕ ਦਰਬਾਰ ਦਾ ਮਸਵਰ ਸੀ, ਮਸਵਰ ਆਂਦੇ ਜਿਹੜਾ ਫੋਟੋ ਬਣਾਵੇ, ਅੱਜ ਵਰਗਾ ਨਹੀਂ ਸੀ। ਉਦੋਂ ਫੋਟੋਆਂ ਜਿਹੜੀਆਂ ਨਾ ਉਹ ਹੱਥ ਨਾਲ ਬਣਾਈਆਂ ਜਾਂਦੀਆਂ ਸੀ। ਜਦੋਂ ਸ਼ੇਰੇ ਪੰਜਾਬ ਜੰਗਲ ਨੂੰ ਵਧਿਆ ਨਾ, ਆਂਦੇ ਸ਼ੇਰ ਜੰਗਲ ਚੋਂ ਨਿਕਲਿਆ ਤੇ ਉਹਨੇ ਸ਼ੇਰੇ ਪੰਜਾਬ ਤੇ ਹਮਲਾ ਕੀਤਾ। ਉਦੋਂ ਮਸਵਰ ਬਿਲਕੁਲ ਇਹ ਸੀਨ ਨੂੰ ਵੇਖ ਰਿਹਾ ਸੀ। ਜਦੋਂ ਸ਼ੇਰੇ ਪੰਜਾਬ ਨੂੰ ਘੋੜੇ ਤੋਂ ਲਾਉਣ ਲੱਗਾ ਨਾ ਛਾਲ ਮਾਰ ਕੇ, ਤੇ ਸ਼ੇਰੇ ਪੰਜਾਬ ਨੇ ਕਾਠੀ ਦੇ ਅੰਨੇ ਨੂੰ ਹੱਥ ਪਾ ਕੇ ਘੋੜੇ ਦੇ ਲੱਗ ਨਾਲ ਬਿਲਕੁਲ ਲੱਗ ਗਿਆ ਤੇ ਜਿਹੜਾ ਸ਼ੇਰ ਸੀ ਉਹ ਗਾਹ ਜਾ ਪਿਆ। ਜਦੋਂ ਦੁਬਾਰਾ ਸ਼ੇਰ ਹਮਲਾ ਕਰਨ ਲੱਗਾ ਨਾ ਰਣਜੀਤ ਸਿੰਘ ਉੱਤੇ, ਹੁਣ ਆਮ ਜਾਨਵਰਾਂ ਦਾ ਤੇ ਹੁੰਦਾ ਨੀ ਗਾ, ਉਹਦੇ ਚ ਇੰਨੀ ਤਾਕਤ ਹੁੰਦੀ ਆ ਵੀ ਉਹ ਅੱਖ ਦੇ ਲਹਿਮੇ ਨਾਲ ਫਿਰ ਛਾਲ ਮਾਰਦਾ। ਇੰਨਾ ਚਿਰ ਤੱਕ ਹਰੀ ਸਿੰਘ ਦੇ ਕੋਲ ਤਲਵਾਰ ਨਹੀਂ ਸੀ, ਉਹ ਟਾਈਮ ਨਹੀਂ ਸੀ ਉਹ ਤਲਵਾਰ ਕੱਢ ਲਏ। ਆਂਦੇ ਉਹਨੇ ਜੋੜ ਕੇ ਦਮੇ ਹੱਥ ਸ਼ੇਰ ਦੇ ਚਬਾੜੇ ਤੇ ਮਾਰੇ, ਸ਼ਬੇਰ ਨੂੰ ਇੱਕਦਮ ਪਲਟਾ ਕੇ ਸੁੱਟ ਦਿੱਤਾ। ਜਦੋਂ ਸ਼ੇਰ ਚ ਫਾੜ ਡਿੱਗ ਪਿਆ ਨਾ, ਉਹਨੇ ਭੱਜ ਕੇ ਇੱਕ ਗੋਡਾ ਸ਼ੇਰ ਦੀ ਧੌਣ ਤੇ ਰੱਖਿਆ ਤੇ ਦੂਜਾ ਲੱਕ ਤੇ ਰੱਖ ਕੇ ਨਾ ਐ ਦਮੇ ਹੱਥ ਵਿਹਲੇ ਕਰਕੇ ਇੱਕਦਮ ਪਾ ਹੋ ਕੇ ਉਹਨੇ ਤਲਵਾਰ ਖਿੱਚੀ। ਜਿੰਨਾ ਚਿਰ ਨੂੰ ਸ਼ੇਰ ਉੱਠ ਕੇ ਹਰੀ ਸਿੰਘ ਦੇ ਗਲ ਪੈਣਾ ਸੀ ਨਾ, ਉਹਨਾਂ ਚਿਰ ਨੂੰ ਉਹਨੇ ਤਲਵਾਰ ਦਾ ਵਾਰ ਕੀਤਾ ਤੇ ਦੋ ਟੱਕਰੇ ਕਰਕੇ ਸ਼ੇਰ ਦੇ ਰੱਖ ਦਿੱਤੇ। ਉਹ ਮਸਬਰ ਬਿਲਕੁਲ ਵੇਖ ਰਿਹਾ ਸੀ। ਉਹਨੇ ਤਿੰਨ ਸੀਰਾਂ ਬਣਾਈਆਂ, ਇੱਕ ਤੇ ਅੰਗਰੇਜ਼ ਲਾਏ, ਇੱਕ ਦਾ ਪਤਾ ਨੀ ਕਿਧਰ ਗਈ ਤੇ ਤੀਜੀ ਜਿਹੜੀ ਉਹ ਡੋਗਰੇ ਚੁੱਕ ਕੇ ਲੈ ਗਏ। ਮੰਨੋ ਕਿ ਸਾਡੇ ਕੋਲ ਤਸਵੀਰ ਇੱਕ ਵੀ ਨਹੀਂ ਰਹੀ। ਗੁਰੂ ਕੇ ਸਿੱਖੋ, ਫਿਰ ਸ਼ੇਰੇ ਪੰਜਾਬ ਨੇ ਮਨ ਵਿੱਚ ਸੋਚਿਆ ਜੇ ਕਿਤੇ ਮੇਰਾ ਬਾਡੀ ਗਾਰਡ ਜੇ ਹਰੀ ਸਿੰਘ ਮੇਰੇ ਨਾਲ ਨਾ ਹੁੰਦਾ ਨਾ ਤੇ ਅੱਜ ਸ਼ੇਰ ਨੇ ਤੇ ਮੈਨੂੰ ਕੱਚਿਆ ਚੱਬ ਜਾਣਾ ਸੀ। ਉਹਨੇ ਦਰਬਾਰ ਲਾਇਆ ਤੇ ਆਪਣੇ ਸਾਰੇ ਅਹਿਲਕਾਰਾਂ ਨੂੰ ਸੱਦਿਆ, ਫਿਰ ਉਹਨੇ ਪੰਜਾਬ ਦਾ ਇਤਿਹਾਸ ਖੋਲਿਆ ਤੇ ਇੱਕ ਨਲ ਨਾਮ ਦਾ ਬੰਦਾ ਸੀ ਜਿਹੜਾ ਸ਼ਿਕਾਰ ਦਾ ਬੜਾ ਸ਼ੌਕ ਰੱਖਦਾ ਸੀ। ਉਹਨੇ ਜਿੰਨੇ ਵੀ ਸ਼ਿਕਾਰ ਕੀਤੇ ਸੀ ਨਾ ਸ਼ੇਰ ਦੇ ਤਲਵਾਰ ਨਾਲ ਕੀਤੇ ਸੀ। ਉਹਨੇ ਆਖਿਆ ਅੱਜ ਮੇਰੇ ਪੰਜਾਬ ਦੀ ਧਰਤੀ ਨੇ ਇੱਕ ਨਵਾਂ ਨਲ ਪੈਦਾ ਕਰਕੇ ਰੱਖ ਦਿੱਤਾ। ਇਹ ਉਸ ਨਲ ਤੋਂ ਨਾਮ ਇਹਦਾ ਹਰੀ ਸਿੰਘ ਨਲੂਆ ਪਿਆ। ਇਹ ਖਿਤਾਬ ਉਹਨੂੰ ਸ਼ੇਰ ਮਾਰਨ ਤੋਂ ਮਿਲਿਆ ਤੇ ਗੁਰੂ ਕੇ ਸਿੱਖੋ ਏਡੇ ਏਡੇ ਮਾਰ ਕੇ ਮਾਰਨ ਵਾਲਾ ਸਰਦਾਰ ਹਰੀ ਸਿੰਘ ਨਲੂਆ ਅੱਜ ਕੁਦਰਤ ਦਾ ਕ੍ਰਿਸ਼ਮਾ ਇਹੋ ਜਿਹਾ ਵਰਤਿਆ ਵੀ ਬਿਲਕੁਲ ਬਿਮਾਰ ਪਿਆ ਵਾ। ਜਮਰੌਦ ਦੇ ਕਿਲੇ ਵਿੱਚ ਵੈਦ ਡਾਕਟਰ ਲਾਗੇ ਬੈਠੇ ਆ, ਆਂਦੇ ਵੀ ਇੰਨਾ ਨਿਟਾਲ ਹੋ ਚੁੱਕਾ ਵੀ ਜਿਹੜਾ ਉੱਠਦਾ ਤੇ ਮੰਜੇ ਦੀਆਂ ਬਾਹਾਂ ਨੂੰ ਫੜ ਕੇ ਉੱਠਦਾ, ਇੰਨਾ ਸਰੀਰ ਕਮਜ਼ੋਰ ਹੋ ਗਿਆ। ਇੱਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੰਵਰ ਨੌ ਨਿਹਾਲ ਦੀ ਸ਼ਾਦੀ ਵਿੱਚ ਰੁੱਝਾ ਸੀ, ਜਿਹੜੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੀਬੀ ਨਾਨਕੀ ਦੇ ਨਾਲ ਹੋਣੀ ਸੀ। ਜਿੰਨੀਆਂ ਚੋਣੀਆਂ ਫੌਜਾਂ ਸੀ ਨਾ ਇਹਨੇ ਵਿਆਹ ਵਿੱਚ ਆਪਣੀਆਂ ਲਿਆਂਦੀਆਂ ਸੀ। ਇੱਧਰ ਦੋਸਤ ਮੁਹੰਮਦ ਖਾਨ ਜਿਹੜਾ ਬੜੇ ਚਿਰਾਂ ਤੋਂ ਇਸ ਜੀਕ ਵਿੱਚ ਸੀ ਵੀ ਕਦੋਂ ਕਿਤੇ ਮੈਨੂੰ ਸੁਨਹਿਰੀ ਮੌਕਾ ਮਿਲੇ ਤੇ ਜਿਹੜਾ ਜਮਰੌਦ ਦਾ ਕਿਲਾ ਸਾਡੇ ਵਿੱਚ ਇਹ ਰੋੜਾ ਬਣਿਆ ਇਹਨੂੰ ਢਾ ਕੇ ਤੇ ਆਪਣੇ ਵਿੱਚ ਮਿਲਾ ਲਿਆ ਜਾਵੇ। ਇਹਨੇ ਇੱਕ ਜਹਾਜ਼ ਦਾ ਨਾਰਾ ਲਾਇਆ, ਇਹਨੇ ਸਲਾਮ ਦੇ ਥੱਲੇ ਇੱਕ ਨਾਰਾ ਲਾਇਆ, ਉਹ ਸਲਾਮ ਨੂੰ ਖਤਰਾ ਹੈ। ਇਹਨੇ ਪਾਣਾ ਦਾ ਬੀੜਾ ਰੱਖਿਆ, ਤਲਵਾਰ ਸਾਹਮਣੇ ਰੱਖੀ, ਇਹਨੇ ਆਖਿਆ ਵੀ ਅੱਜ جمرات کا کلا ٹا ڈیری کر دینا انہیں اپنے بوا کے پترا موت کے گانے بدھے انہیں اپنے چاچے تے مامے دے پترا موت کے گانے بدھے انہیں آخیا وہ کیڑی قوم ہے وہ جنوں اسی دن دیوی لٹ کے لے آنے ہاں وہ جنہوں نے مندر ڈا کے مورتیاں توڑ کے دولت لٹ کے تے حسن بن کے لے آنے سا وہ اج ساڈے انہاں بوئے تے آ کے شونیاں پا لیا اس جوش دے وچ ہزارہ گاجی پٹھان جیلی دا نعرا لا کے کٹھے ہوئے پانچ پتر دے سامنے آئے ارد بیگی ملا محمد پانچ پتر تے پنجاب توپا سمی خان جرنیل دی جرنیلی تھلے 1837 نو پورا قافلہ ایتھو کابل تو تریا اے لٹی خانے 24 اپریل نو پہنچیا اتوں کے فریدیاں وڈی دے کے کوئی نو نال لے کے اے سارا قافلہ 27 اپریل نو جمراؤ دے قلعے نو گھیرا پا لیا جیڑی راکھی جیڑی جیڑا قلعہ سردار ہری سنگھ نے اپنے ہتھاں نال بنایا سی جیڑیاں 4 گز چوڑیاں تے 12 گز اونچیاں کندھاں سی جیڑی راکھی سردار ماہ سنگھ 1000 سکھاں نو لے کے کر رہا سی جدوں سردار ماہ سنگھ نو پتا لگا نا میرے کو کلا چھڑاؤن واسطے کلا نو ڈاؤن واسطے سانو جتن واسطے مغل فوجاں آ رہی انہیں پھر سنگھاں نو ایک تقریر کی دی انہیں آخیا وہ مردو آپ گرو گوبند سنگھ دے سنگھ واں اج جیندے جی جانب نو کلا دے داخل نہیں ہون دینا جس طرح وہ سردار ماں سنگھ دی تقریر دا اثر انہاں سورمیاں تے ہویا انہاں لہناں نو تہاڈے سامنے جوڑی ہے
گھر سن کے جتھے دار پاس نیچی کے دکار سانو لگے پیاری جند
سانو لگے پیاری جند ساڈا موت نال پیار اسی دیشو تو جلوارنی
سن کے جتھے دار پاس نیچی کے دکار سانو لگے پیاری جند
سانو لگے پیاری جند
دس گے ساڈے
ਹਮਲਾ ਕੀਤਾ, ਸਾਰਾ ਜ਼ੋਰ ਉਹਨੇ ਕਿਲੇ ਦੀ ਕੰਧ ਤੋੜਨ ਤੇ ਲਾਤਾ। ਇਧਰ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਸਰਦਾਰ ਮਾਨ ਸਿੰਘ ਤੋਂ ਹੁਕਮ ਲੈ ਕੇ ਕਿਲੇ ਤੋਂ ਬਾਹਰ ਜਾ ਕੇ ਵੱਧ ਵੱਧ ਕੇ ਲੜ ਰਹੇ ਸੀ। ਇੱਕ ਇੱਕ ਸੂਰਮਾ ਦਸਾਂ ਦਸਾਂ ਉੱਤੇ ਭਾਰੀ ਸੀ। ਸਰਦਾਰ ਜਥੇਦਾਰ ਮਾਨ ਸਿੰਘ ਨੇ ਆਖਿਆ, ਓਏ ਸਿੱਖੋ ਆਪਣੇ ਸਾਹਮਣੇ ਅੱਜ ਦੋ ਸਵਾਲ ਆ। ਅੱਜ ਸਾਡਾ ਸਰਦਾਰ ਹਰੀ ਸਿੰਘ ਨਰੂਆ ਸਾਡੇ ਵਿਚ ਨੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਵਿਆਹ ਦੇ ਵਿਚ ਰੁਝਾ, ਪਰ ਸਾਡੇ ਗਾੜੀ ਸਵਾਰ ਅੱਜ ਵੀ ਜੀਂਦੇ ਜੀ ਦੁਸ਼ਮਣ ਨੂੰ ਕਿਲੇ ਦੇ ਵਿਚ ਦਾਖਲ ਨੀ ਹੋਣ ਦੇਣਾ। ਚਮਕੌਰ ਦੀ ਗੜੀ ਦਾ ਸਾਕਾ ਯਾਦ ਕਰੋ, ਉਹ ਜਿੱਥੇ ਚਾਲੀਆਂ ਨੇ 10 ਲੱਖ ਦੇ ਮੂੰਹ ਧੁਆ ਕੇ ਰੱਖ ਦਿੱਤੇ ਸੀ, ਉਹ ਸੀਨ ਯਾਦ ਕਰੋ। ਉਸ ਵੇਲੇ ਰਾਵਣ ਆਖਰ ਸੋਧਿਆ, ਉਹ ਸਿੰਘਾ ਅਰਦਾਸਾ ਅੱਜ ਕਰਦੀਆਂ ਵਾਲਿਆ ਪਾਤਸ਼ਾਹ ਤੇਰਾ ਪਰਵਾਸਾ, ਉਹ ਇੱਕ ਪਾਸੇ ਹੈ ਮਨ ਜਾਪਦਾ ਇੱਕ ਪਾਸੇ ਮਾਸਾ, ਅੱਜ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ, ਉਹ ਅਸੀਂ ਤੇਗੋ ਜੰਮੇ ਤੇਗ ਵਿਚ ਤੂੰ ਦਿੱਤਾ ਵਾਸਾ, ਅੱਜ ਤੇਗ ਮਧਾਣੀ ਸਿੰਘਾਂ ਦੀ ਹੋਣੀ ਦਾ ਆਸਾ। ਸੂਰਮੇ ਵੱਧ ਵੱਧ ਕੇ ਵਾਰ ਕਰ ਰਹੇ ਸੀ, ਇੱਧਰ ਜੈਲੀ ਦੇ ਨਾਰੇ ਲਾ ਕੇ ਜਿਸ ਤਰ੍ਹਾਂ ਤੋਪਾਂ ਦੇ ਨਾਲ ਇਹਨਾਂ ਨੇ ਕਿਹੜੀ ਹੱਲਾ ਕੀਤਾ। ਇਧਰ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜੰਕਾਰੇ, ਇੱਕ ਪਾਸੇ ਜੈਲੀ ਦੇ ਨਾਰੇ, ਕਿਸ ਤਰ੍ਹਾਂ ਦੁਸ਼ਮਣਾਂ ਨੇ ਤੋਪਾਂ ਦੇ ਫੈਰ ਕਿਲੇ ਦੇ ਉੱਤੇ ਕਰਕੇ ਤੇ ਕਿਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਆਓ ਸੀਨ ਤੁਹਾਡੇ ਸਾਹਮਣੇ ਹੈ, ਇਉਂ ਬਿਆਨ ਕੀਤਾ ਜਾ ਰਿਹਾ ਜੀ।
ਸੰਮੀ ਕਾ ਮਗਰ ਬੇਟਿਆ ਤਾਈ ਲਲਕਾਰੇ ਪਿਆ, ਨਾਲ ਫੜੀਏ ਦੇ ਵਾਂਗੂ ਮਾਰੇ ਫੁੰਕਾਰੇ ਪਿਆ, ਦੀਨ ਤੋਂ ਮਰਨ ਵਾਸਤੇ ਲੋਗਾ ਸੀ ਨਾਰੇ ਪਿਆ, ਖੋਲੇ ਰੱਖਣਾ ਸਿੰਘਾ ਤੋਂ ਮੂਹਣ ਸਭ ਕਹਿੰਦੇ ਸੀ, ਟੋਪਾ ਦੇ ਫੈਲ ਚ ਫੇਰਿਓ ਕਿਲੇ ਵਿਚ ਪੈਂਦੇ ਸੀ, ਡਿੱਗਦੇ ਆ ਫੈਲ ਕਿਲੇ ਵਿਚ
ਨਾ ਸਤਕਾਰ ਦੇ।
دو قوما لڑاکیاں مٹیاں گئی، ایک سنگھ تے دوجے پٹھان. آدھے پی سارا دن تان لا کے لڑائی لڑی گئی، شام پہ لڑائی بند ہوئی، کئی مغلوں کے منڈے لاڑی موت نو ویا کے اس رنگی دنیا نو چھڈ کے گاہ تر گئے. جالم نے یہو جہ کہری اللہ کیتا پی کہ جی ایک کنس سی وہ پار پاتا توڑ کے سٹ دیتی. سردار جتھےدار مہ سنگھ نے آخیا وہ سکھو، انہیں اپنے سارے سپاہیاں کٹھیا کیتا، انہیں آخیا ساڈے گالی ہوں دو سوال وا، ایک تے راتوں رات سور میں گولیاں بھر بھر کے کان کی قلعے پوریا کرو، یہ مورچے نو پکا بناؤ، دجا جے جل چڑھتے تک سردار ہری سنگھ تک خبر نہ پہنچی نا تے اے جڑا قلعہ دشمنوں کے حوالے ہو جانا جی. کوئی اٹھو سورما جڑا ہری سنگھ نو خبر پہنچائے. گرو سکھو ہری سنگھ دیا تسی گلا سنو گے تے حیران رہو گے. سردار ہری سنگھ لڑوا وہ سورما سی جن نے کشمیر نو جتیا، کشمیر دے راجے انہیں بندی بنا لیا. آپ ایک تمبو سوتا، ایک عورت اس راجے کی رانی کو ڈنگ بنا کے کوئی طریقہ بنا کے پیس بدل کے سردار ہری سنگھ نلوے دے جگہ تے آ گئی. تمبو چاہیے جدو انہیں ویکھیا ہری سنگھ بالکل ڈر سوتا پیا، جدو انہیں سورج نال تاب رلتی ویکھیا، جدو درد کا چہرہ کرتا ویکھیا، وہ گہری چھرا سی. جس ویلے چھرا مار لگی نا چھرا نہیں مار سکی، ادھر سردار ہری سنگھ نلوے کی اکھ کھلی. انہیں جدو خان جادی نو اپنے سرانے کھلوتیا ویکھیا نا، انہیں آخیا تو کون؟ انہیں آخیا ہے جی تو اور کوئی سا، پر ہوں وہ نہیں رہی. انہیں آخیا تیرے ہاتھ وچ کی آ؟ انہیں آخیا ویکھو جتھے دار جی کتے انہوں ہاتھ نہ لا دیو، اے چھوڑے نو جہری پان چڑی ہوئی آ، جے جراج نہ بھی لگ گیا نا تے تیرے شریر نو اے جہنم نو رام نہیں ہونا. انہیں آخیا آئی کی لین سا؟ انہیں آخیا آئی پھر سا تینوں مارن واسطے. انہیں آخیا ماریا کیوں نہیں گا؟ انہیں آخیا جدو میں تینوں جہری چھرا مار لگی ہاں نا، میرے اللہ نے میرے اللہ تعالی نے مینو ہنگورا بھردے آخیا بھی ایڈا سورما ایڈا جوان یہو جا مرد کسی ماں نے مڑ کے پیدا نہیں کرنا. انہیں آخیا تین دکھ کہڑی گل دا؟ انہیں آخیا میرا پتی تیری قید وچ وا. سردار ہری سنگھ نے اپنے سپاہیاں نو آخیا او سنگھو یہ پتی نو آزاد کیتا جائے تے یہ جڑا لٹیا گھر واپس کیتا جائے. ہری سنگھ نلوا کہ یہو جا سورما سی گرو کے سکھو. جدو سردار مہ سنگھ نے آخیا او کوئی خبر پہنچاؤ سردار ہری سنگھ نلوے تک، اس ویلے اٹھی پھر بیبی ہرشن کور. ہرشن کور نے آخیا میں جاواں ویرا، او چٹھی لکھ دیو تسی میں پہنچاواں ویرا، او توپ نشانے پہنچ کے چلواواں ویرا، تے دھوکھا ویری کدے کولو نہ میں کھاواں ویرا. ایک سنگھ ایک پھر بولیا تو جا نہیں سکدی، او عزت گوا کے ان کو قوم گوا نہیں سکتی، تے غلطی کر بے اکلی پچھتا نہیں سکتی، تے جوگی سنگا عزت گئی واپس آ نہیں سکتی. انہیں آخیا جہیا تیاں او قوم دا سرمایہ کر دیا، باہر دشمن دا گھیرا پیا، شاید تیرے نال کی گزرے اسی یہ سارے کو برداشت نہیں ہونا. پھر کیا بھن نے کر کے اے گل ہے کوئی؟ او جہاں مرضی توڑ لے اے پھل ہے کوئی؟ وہ جہاں مرضی پی لے یہ جل ہے کوئی؟ وہ لکڑ سارے کٹ لے یہ چل ہے کوئی؟ وہ موت تو جان بچانی یہ پل ہے کوئی؟ انہیں آخیا جتھے دار جی میں پوچھنا چاہنی ہاں کہ جہاں امرت تسی چھکیا امرت وہی شکانو سکایا کہ اور کوئی شکایا؟ انہیں آخیا بیبی جی امرت تو ایک ہی آ جہاں کھندے باٹے دے نال پنج پیارے صاحبان تیار کر دیا، وہ امرت بچے نو شکایا جاتا، وہ جوان نو وہ بڑھے نو تے وہ بیبیاں نو شکایا جاتا. سکھی وچ ایہو جے اک بندہ برابرتا وا. انہیں آخیا بھائی جتھےدار جی حکانے وچ کیوں فرق آ؟ جے گرو گوبند سنگھ مہاراج نے تانو سوا سوا لکھ نال لڑن دی طاقت کلے کلے نو دتی آ تے سانو نہیں دتی؟ جتھےدار جی میں جاواں گی اے ਇੱਥੇ ਇੱਕ ਇੱਕ ਸਪਾਹੀ ਦੀ ਲੋੜ ਹੈ, ਕਿਲੇ ਦੀ ਰਾਖੀ ਕਰੋ। ਇਹ ਬੀਬੀ ਹਰਸ਼ਨ ਕੌਰ, ਇਹਦਾ ਮੈਂ ਪਿਛਲਾ ਜੀਵਨ ਦੱਸਦਿਆਂ, ਇੱਕ ਹਿੰਦੂਆਂ ਦੀ ਲੜਕੀ ਸੀ, ਇਹਦਾ ਡੋਰਾ ਲਈ ਆਉਂਦੇ ਸੀ ਤੇ ਮਿਜਣੀ ਦੇ ਪਠਾਨ ਰਸਤੇ ਵਿੱਚ ਜੋਰਾ ਜਬਰੀਏ ਦਾ ਡੋਰਾ ਖੋਹ ਕੇ ਲੈ ਗਏ। ਇਹ ਰੋਂਦੇ ਹੋਏ ਹਿੰਦੂ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਆਏ। ਉਹਨੇ ਆਖਿਆ, ਜਥੇਦਾਰ ਜੀ ਹਨੇਰ ਹੋ ਗਿਆ, ਉਹ ਤੁਹਾਡੇ ਹੁੰਦਿਆਂ ਸਾਡੀ ਲੜਕੀ ਖੋਹ ਕੇ ਲੈ ਗਏ ਮੁਗਲ। ਉਸ ਵੇਲੇ ਹਰੀ ਸਿੰਘ ਦੀਆਂ ਅੱਖਾਂ ਵਿੱਚ ਖੂਨ ਆਇਆ, ਆਖਿਆ ਮੇਰੇ ਰਾਜ ਦੇ ਵਿੱਚ ਇਹ ਜੁਰਤ। ਪਠਾਣਾ ਵੀ ਉਹਨੇ ਆਖਿਆ, ਉਹ ਹੈ ਕਿੰਨੇ ਸੀ? ਉਹਨੇ ਆਖਿਆ, ਜਥੇਦਾਰ ਜੀ ਹੌਲੀ ਬੋਲੋ, ਸਾਡੇ ਅਜੇ ਤੱਕ ਸੀਨੇ ਧੜਕਦੇ ਆ, ਸਾਬਤ ਸਾਬਤ ਦੁੰਗਾ ਖਾਣ ਵਾਲੇ ਏਡੇ ਏਡੇ ਬੁਰਜਾਂ ਜਿਹੜੇ ਜਿਹੜੇ ਜਵਾਨ। ਉਹਨੇ ਆਖਿਆ, ਸਾਨੂੰ ਤੇ ਦੇਵੀ ਮਾਤਾ ਬਚਾ ਕੇ ਲੈ ਆਈ ਆ, ਨਹੀਂ ਤੇ ਸਾਨੂੰ ਉਹ ਕੱਚੇ ਚਬਾ ਜਾਂਦੇ। ਉਹਨੇ ਆਖਿਆ, ਉਹ ਹੈ ਕਿੰਨੇ ਸੀ? ਉਹਨੇ ਆਖਿਆ ਜੀ, ਚਾਰ ਪੰਜ ਸ਼ਸਤਰਧਾਰੀ ਪਠਾਣ। ਉਹਨੇ ਆਖਿਆ, ਉਹ ਤੁਸੀਂ ਕਿੰਨੇ ਸੀ? ਉਹਨੇ ਆਖਿਆ, ਅਸੀਂ ਵੀ ਹੈਗੇ ਸਾਂ 60-70 ਮੂਰਤੀਆਂ। ਉਹਨੇ ਆਖਿਆ, ਉਹ ਬੇਰੀ ਤਾਂ ਤਾਹੀਓ ਡੁੱਬੀ ਜੇ ਮੇਰੇ ਮੂਰਤੀਆਂ ਨਿਕਲੇ, ਜੇ ਤੁਹਾਡੇ ਅੰਦਰ ਕਿਤੇ ਮਰਦਾਂ ਵਾਲਾ ਦਿਲ ਹੁੰਦਾ ਤੇ ਕੁੜੀ ਖਵਾ ਕੇ ਆ ਜਾਂਦੇ ਹੋ। ਗੁਰੂ ਕੇ ਸਿੱਖੋ, ਉਸ ਵੇਲੇ ਸਰਦਾਰ ਹਰੀ ਸਿੰਘ ਨਲੂਏ ਨੇ ਮਿਜਲੀ ਦੇ ਪਠਾਣ ਨਾਲ ਆਪਣੇ ਸਿੰਘਾਂ ਨੂੰ ਲਿਆ। ਇੱਕ ਗੱਲ ਚੇਤੇ ਆ ਗਈ, ਇੱਕ ਬਾਹਮਣ ਕਥਾ ਕਰ ਰਿਹਾ ਸੀ, ਬਾਹਮਣ ਤੇ ਬੜੇ ਜਿਗਿਆਸੂ ਕੋਲ ਬੈਠੇ ਸੀ। ਉਹ ਬ੍ਰਾਹਮਣ ਕਥਾ ਵਿੱਚ ਆਖ ਰਿਹਾ ਸੀ ਵੀ ਬੰਦੇ ਨੂੰ ਮਾਰਨਾ ਬੜਾ ਅਜਗਰ ਪਾਪ ਹੈ, ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਹੈ। ਕੋਈ ਜੱਟ ਲਾਗੋ ਨੰਘਿਆ ਜਾ ਰਿਹਾ ਸੀ। ਜੱਟ ਨੇ ਜਦੋਂ ਕਥਾ ਸੁਣੀ ਨਾ, ਤੇ ਜੱਟ ਵੀ ਆ ਕੇ ਪਿਛਲੇ ਪਾਸੇ ਬਹਿ ਗਿਆ। ਜਦੋਂ ਸਾਰੀ ਕਥਾ ਸਮਾਪਤ ਹੋਈ ਨਾ, ਤੇ ਸਾਰੇ ਲੋਕ ਘਰ ਨੂੰ ਤੁਰ ਕੇ ਜੱਟ ਇਕੱਲਾ ਬੈਠਾ ਰਿਹਾ। ਉਹਨੇ ਆਖਿਆ, ਉਹ ਤੂੰ ਨੀ ਗਿਆ? ਉਹਨੇ ਆਖਿਆ, ਪੰਡਿਤ ਜੀ ਤੁਸੀਂ ਕਥਾ ਦੇ ਵਿੱਚ ਆਖਣ ਦਾ ਸੀ ਵੀ ਬੰਦੇ ਨੂੰ ਮਾਰਨਾ ਬੜਾ ਘੋਰ ਪਾਪ ਆ, ਬੰਦੇ ਨੂੰ ਮਾਰਨਾ ਅਜਗਰ ਪਾਪ ਆ। ਉਹਨੇ ਆਖਿਆ, ਹਾਂ। ਉਹਨੇ ਆਖਿਆ, ਮੈਂ ਤੇ ਕੰਮ ਹੀ ਉਹ ਕਰਦਾ। ਉਹਨੇ ਆਖਿਆ, ਅੱਛਾ? ਆਂਦਾ, ਮੈਂ ਰਾਹ ਤੇ ਬਹਿ ਜਾਣਾ ਗੰਡਾਸਾ ਲੈ ਕੇ, ਜਿਹੜਾ ਕੋਈ ਮਾਰਦਾ ਬੰਦਾ ਆਉਣਾ, ਜੇ ਤੇ ਉਹ ਚੁੱਪ ਕਰਕੇ ਜੇਬ ਖਾਲੀ ਕਰਦੇ ਤੇ ਛੱਡ ਦੇਣਾ, ਨਹੀਂ ਤੇ ਮਾਰ ਕੇ ਗੰਡਾਸਾ ਧੌਣ ਲਾ ਦਿੰਦਾ ਤੇ ਸਾਰਾ ਕੁਝ ਲੁੱਟ ਲੈਣਾ। ਉਹਨੇ ਆਖਿਆ, ਉਹ ਤੈਨੂੰ ਤੇ ਨਰਕਾਂ ਦੀ ਚੱਲਣਾ, ਏਡੇ ਏਡੇ ਪਾਪ ਕਰਦਾ ਰਿਹਾ। ਉਹਨੇ ਆਖਿਆ, ਪੰਡਿਤ ਜੀ ਕੋ ਗਾਹ ਪਾ ਦੱਸੋ, ਕੋਈ ਉਪਾਅ ਹੋ ਸਕਦਾ? ਕੋਈ ਹੈ ਤਰੀਕਾ? ਉਹਨੇ ਆਖਿਆ, ਇੱਕ ਤਰੀਕਾ ਹੈਗਾ। ਉਹਨੇ ਆਖਿਆ, ਦੱਸ। ਉਹਨੇ ਆਖਿਆ, ਆ ਲੈ ਮਾਲਾ, ਅੱਜ ਤੋਂ ਬਾਅਦ ਬੰਦੇ ਮਾਰਨੇ ਛੱਡ ਦੇ ਤੇ ਰਾਮ ਰਾਮ ਜਪ, ਥਾਂ ਥਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰਤੇ, ਤੇਰੇ ਪਾਪ ਧੋ ਜਾਣਗੇ। ਉਹਨੇ ਆਖਿਆ, ਉਹ ਮੈਨੂੰ ਕਿਤਨਾ ਪਤਾ ਲੱਗੂਗਾ? ਉਹਨੇ ਆਖਿਆ, ਬੰਦਾ ਕੋਈ ਰਾਧੇ ਵਾਲਾ ਲੱਗਦਾ ਹੈ, ਟਾਲ ਟੋਲੇ ਵਾਲਾ ਨੀਗਾ। ਉਹਨੇ ਆਖਿਆ, ਮੈਨੂੰ ਕਿਤਨਾ ਪਤਾ ਲੱਗੂ ਮੇਰੇ ਪਾਪ ਲੈ ਗਿਆ? ਉਹਨੇ ਆਖਿਆ ਵੀ ਇੱਕ ਜਿਹੜਾ ਅੱਧਾ ਮੀਟਰ ਕਾਲਾ ਕੱਪੜਾ ਬਾਜ਼ਾਰ ਚੋਂ ਦੇਖਿਆ, ਉਹਨੇ ਆਖਿਆ ਤੇ ਨਾ ਗੱਲ ਭਾਵੇਂ ਮੀਟਰ ਮਗਾ। ਉਹਨੇ ਜਦੋਂ ਕਾਲਾ ਮੀਟਰ ਕੱਪੜਾ ਲਿਆਂਦਾ ਨਾ, ਉਸ ਬ੍ਰਾਹਮਣ ਨੇ ਉਹਦੇ ਗੰਡਾਸੇ ਨਾਲ ਬੰਨ ਦਿੱਤਾ। ਉਹਨੇ ਆਖਿਆ, ਮਿੱਤਰਾ ਲੈ ਹੁਣ ਤੂੰ ਮਾਲਾ ਫੇਰ ਰਾਮ ਦਾ ਨਾਮ ਜਪ ਤੇ ਥਾਂ ਥਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰ। ਜਦੋਂ ਇਹ ਲੀਰ ਜਦੋਂ ਤੂੰ ਦਰਸ਼ਨ ਕਰੇਗਾ, ਤੇਰੇ ਪਾਪ ਧੋ ਜਾਣਗੇ ਨਾ। ਇਹ ਜਿਹੜੀ ਲੀਰ ਆ, ਇਹ ਕਾਲੀ ਤੋਂ ਚਿੱਟੀ ਹੋ ਜੂਗੀ, ਇਹਦਾ ਰੰਗ ਤਬਦੀਲ ਹੋ ਜੂਗਾ। ਉਹਨੇ ਆਖਿਆ, ਤੇ ਇੰਨਾ ਪੱਕੀ ਨਿਸ਼ਾਨੀ। ਉਸ ਬਾਹਮਣ ਦਾ ਆਖਾ ਮੰਨ ਕੇ ਮਾਲਾ ਫੜ ਲਈ, ਬੰਦੇ ਮਾਰਨੇ ਛੱਡ ਦਿੱਤੇ ਤੇ ਸਾਰੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਉਹ ਜੱਟ ਕਰਨ ਲੱਗ ਪਿਆ। ਉਹਨੇ ਜਦੋਂ ਸਾਰੇ ਤੀਰਥਾਂ ਦੇ ਦਰਸ਼ਨ ਕਰ ਲਏ, ਸਾਰੇ ਮੰਦਰ ਘੁੰਮ ਲਏ ਨਾ, ਤੇ ਲੀਰ ਕਾਲੀ ਦੀ ਕਾਲੀ, ਉਹਨੇ ਆਖਿਆ ਵੀ ਕਿਸੇ ਬੰਦੇ ਨੂੰ ਪੁੱਛਿਆ, ਕੋਈ ਮੰਦਰ ਕੋਈ ਤੀਰਥ ਹੋ ਜਾ ਰਹਿ ਨੀ ਗਿਆ ਜਿਹੜਾ ਮੈਂ ਨੀ ਵੇਖਿਆ? ਇੱਕ ਨੇ ਆਖਿਆ ਵੀ ਇੱਥੇ ਸ਼ਿਵਜੀ ਦਾ ਮੰਦਰ ਆ ਜੰਗਲ ਦੇ ਵਿੱਚ, ਉੱਥੇ ਦਰਸ਼ਨ ਕਰਕੇ ਆਇਆ। ਆਂਦਾ, ਚਲੋ ਵੀ ਵੇਖ ਲੈਂਦੇ ਆ। ਜਦੋਂ ਉਹਨੇ ਜੰਗਲ ਦਾ ਰੁੱਖ ਲਿਆ ਨਾ, ਤੇ ਉਹਦੇ ਕੰਨਾਂ ਚ ਇੱਕ ਅਵਲਾ ਵੀ ਚੀਖ ਸੰਘਿਆਰ ਦੀ ਆਵਾਜ਼ ਆਈ। ਉਹਨੇ ਆਖਿਆ, ਮੈਨੂੰ ਤੇ ਬ੍ਰਾਹਮਣ ਨੇ ਰੋਕਿਆ ਸੀ। ਉਹਨੇ ਆਖਿਆ, ਜਦ ਵੇਖਾ ਤਾਂ ਸਹੀ ਵੀ ਹੋ ਕੀ ਰਿਹਾ? ਜਦੋਂ ਥੋੜਾ ਜਿਹਾ ਗਾਹ ਆਇਆ ਨਾ, ਚਾਰ ਬੰਦੇ ਕਿਸੇ ਔਰਤ ਦੀ ਕਿਸੇ ਅਵਲਾ ਦੀ ਇੱਜ਼ਤ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਦੋਵਾਂ ਨੇ ਵੇਖਿਆ, ਉਹਨਾਂ ਆਖਿਆ, ਉਹ ਕੋਈ ਸਾਹ ਆਉਂਦਾ ਜੇ انہیں آخر دو ہی نو سنبھالو دو اسی سہن نہ کر دیں گل جب سہن والے آئے نا انہیں اپنا گنڈاسا سے پرا سٹتا جہے لڑاکے بندے ہوں نا جہے لڑائی کے مہر ہوں وہ پیار دجے کا فڑ کے انہوں اٹھتے ہوں یہ بڑی بہادری ہوں انہیں اپنا گنڈاسا سے سٹ دتا انہوں کو کھو کے انہوں نے پیار سے دوا موت کی گڈی چڑھاتا وہ جب دونوں نے ویکیا انہیں آخیا کوئی سال نہیں جو کوئی سورما جی نکل چلو چھڈ کے جو بجے اس عورت نے اس بیبی نے آخیا تو میرے واسطے نسیحا بن کے آ گیا اے کار پورکھ اے میرے واسطے میری راکھی کرن واسطے تو ترم دا رکھا بھیجے اے کار پورکھے دی ارداس پوری کری پراوا تو اج تو میرا ترم دا بڑا بن چکا تین میں اپنے گھر لے کے جانا انہیں آخیا چل چل بیبی ایسے بپتا کا ماریا تو لے کے مریا پھرتا ہاں وہ کام میرے کو پھر کراتا جی انہیں آخیا پراوا تو میرا ترم کا برا بن گیا میں تینوں اپنے گھر ضرور لے کے جانا انہیں آخیا چنگا پھر پہلے مینو اپنا گڈاسا چک لیا وہ جدو گڈاسا چکن گیا نا وہ جڑی لیر سی نا وہ کالی تو چٹی ہو گئی سی براہمن انہیں آخیا تیرے نال تے باہر جاؤں گا پہلے براہمن کو جانا برمن کو گیا انہیں آخیا برمن باہر نکل گیا انہیں آخیا کی گل انہیں آخیا وہ کتھا چ جھوٹ مارتا تھا انہیں آخیا کیوں انہیں آخیا تنا سب ٹھا تیرتھان کے درشن اشنان کر مارا پھر تیرے پار دھو جان گے انہیں آخیا ہاں انہیں آخیا باعث بڑے درشن کیتے بڑے تیرتھ اشنان کیتے بڑی مارا کمائی لیر کالی بھی کالی رہی انہیں آخیا ہوں آتا ہوں چیٹی ہو گئی آ انہیں آخیا وہ کتنا آتا وہ کام کیتا انہیں آخیا کہڑا آتا دو اور چٹکائے جی میم پہلو ہی دس دو تو میں ضرور خبر ہونا سی انہیں آخیا پہلو بندے کا تو مارتا سا پہلو مارتا سا پیٹ کی پورتی واسطے ایش پرستی واسطے بچے پالن واسطے ہوں بندے کا تو مارے آدھا وہ کسی عورت کی عزت نال خلوار کرن لگے سی انہیں آخیا پھر لیر چیٹی ہونی ہونی سی انہیں آخیا پہلو تو اپنے پیٹ بدلے اپنے پروار واسطے کرتا سا ہوں تو دھرم کا کام کیتا پرمیشر سے گاری ارداس کی تیری ارداس پوری ہوئی ہے سردار ہری سنگھ نلوے نو جدو پتا لگا نا لے کے سنگا نو مجری دے پٹھانا دے توٹے کر کے اے سردار ہرشد کور نو چھڈا کے لے آئے سی ستگر کرپا کرے اگلا اتحاس گرو کرپا کریں گے پھر اسی جگہ تو آرم کیتا جائے گا دیتے ہوئے سمے کی سماپتی ہے ساری سنگت فتح بلاؤ گج کے آخو جی واہ جی کا
واہ جی کی فتح